ਮਨ ਵਿੱਚ ਸ਼ੰਕਾ ਹੋਵੇ ਫਿਰ ਸ਼ਰਧਾ ਨਹੀਂ ਰਹਿੰਦੀ। ਸ਼ਰਧਾਵਾਨ ਜਿਹੜੇ ਨੇ ਉਹ ਕਦੇ ਸ਼ੰਕਾ ਨਹੀਂ ਕਰਦੇ। ਸ਼ੰਕਾ ਆਪਣੇ ਸਤਿਗੁਰ ਤੇ ਨਹੀਂ ਹੋਣਾ ਚਾਹੀਦਾ। ਧਿਆਨ ਦੇਣਾ, ਸ਼ੰਕਾ ਕਿਉਂ ਆਇਆ ਹਰੀ ਗੋਪਾਲ ਨੂੰ? ਹਰੀ ਗੋਪਾਲ ਨੇ ਗੁਰੂ ਗੋਬਿੰਦ ਸਿੰਘ ਨੂੰ ਵੇਖਿਆ ਕਿ ਬਾਜ ਸਤਸੰਗ ਜੀ ਇੱਕ ਬਟੇਰੇ ਦਾ ਮਾਸ ਖਾ ਲਿਆ, ਇੱਕ ਹੱਥ ਵਿੱਚ ਬਾਜ ਇੱਕ ਹੱਥ ਵਿੱਚ ਬਟੇਰਾ, ਬਾਜ ਬਟੇਰੇ ਦਾ ਮਾਸ ਖਾ ਲਿਆ ਤੇ ਮਹਾਰਾਜ ਦੇ ਹੱਥ ਖੂਨ ਨਾਲ ਲਿਬੜੇ ਹੋਏ। ਆਖਣ ਲੱਗਾ ਇਹ ਕੋਈ ਗੁਰੂ ਆ, ਇਹ ਤੇ ਨਿਰਦਈ ਹੈ, ਕੋਈ ਗੁਰੂ ਆ ਬਈ, ਇਹ ਤੇ ਇੱਕ ਬਾਜ ਤੋਂ ਬਟੇਰੇ ਦਾ ਮਾਸ ਖਵਾ ਰਿਹਾ ਹੱਥ ਚ ਵੱਡ, ਇਹ ਕਾਹਦਾ ਗੁਰੂ? ਸ਼ੰਕਾ ਪੈਦਾ ਹੋ। ਸੰਗਤ ਨੇ ਅਰਜ ਕੀਤੀ, ਮਹਾਰਾਜ ਇਹਦੇ ਚ ਕੀ ਭੇਦ ਆ, ਇਹ ਕੀ ਆ? ਮਹਾਰਾਜ ਆਖਣ ਲੱਗੇ ਭਾਈ ਬਟੇਰਾ ਤੇ ਬਾਜ ਸਾਡੀ ਸੇਵਾਦਾਰ ਰਹੇ ਨੇ, ਬਾਜ ਜਿਹੜਾ ਸੀ ਇਹ ਤੇ ਸੀ ਸ਼ਾਹੂਕਾਰ ਤੇ ਜਿਹੜਾ ਸੀ ਬਟੇਰਾ ਇਹ ਸੀ ਜ਼ਿਮੀਂਦਾਰ। ਜ਼ਿਮੀਂਦਾਰ ਨੇ ਸ਼ਾਹੂਕਾਰ ਕੋਲੋਂ 500 ਰੁਪਇਆ ਉਧਾਰ ਲਿਆ। ਲਿਖਤ ਪੜ੍ਹਤ ਕੋਈ ਨਹੀਂ ਹੋਈ, ਉਹਨੇ ਆਖਿਆ ਤੂੰ ਗੁਰੂ ਦਾ ਸਿੱਖ ਆ, ਮੈਨੂੰ ਤੇਰੇ ਤੇ ਉਦਾਂ ਹੀ ਭਰੋਸਾ ਆ। ਆਖੋ ਸਤਨਾਮ। ਭਾਈ ਤੇਰੇ ਤੇ ਮੈਨੂੰ ਭਰੋਸਾ ਹੈ, ਤੂੰ ਗੁਰੂ ਦਾ ਸਿੱਖ ਆ, ਤੂੰ ਕਿਹੜਾ ਮੁੱਕਰ ਚੱਲਿਆ? ਤੇ ਲੈ ਭਾਈ ਲੈ ਜਾ, 500 ਰੁਪਏ ਦੀ ਕੀਮਤ ਸੀ ਬੜੀ ਉਸ ਵੇਲੇ। ਥੋੜੇ ਚਿਰ ਬਾਅਦ ਉਹ ਪੈਸੇ ਲੈਣ ਆਇਆ ਸ਼ਾਹੂਕਾਰ, ਕਹਿੰਦੇ ਦਿਆਂਗ। ਉਹ ਫੇਰ ਆਇਆ ਥੋੜੇ ਚਿਰ ਬਾਅਦ, ਕਹਿੰਦੇ ਦਿਆਂਗ। ਤੀਜੀ ਵਾਰੀ ਉਹ 5-7 ਬੰਦੇ ਲੈ ਕੇ ਆਇਆ, ਕਹਿੰਦੇ 2 ਸਾਲ ਲੰਘਾ ਤੇ ਤੂੰ ਪੈਸੇ ਨੀ ਮੋੜੇ, ਤੂੰ ਵਾਅਦਾ ਕੀਤਾ ਮਹੀਨੇ ਦਾ 2 ਸਾਲ, ਤੂੰ ਗੁਰੂ ਦਾ ਸਿੱਖ ਆ, ਪੈਸੇ ਮੇਰੇ ਮੋੜ। ਕਹਿੰਦੇ ਕਿਹੜੇ ਪੈਸੇ, ਮੈਂ ਤੇ ਲੈ ਹੀ ਨਹੀਂ। ਆਖੋ ਸਤਨਾਮ। ਹੁੰਡੀ ਬਣਾਈ ਜਾਂਦੀ, ਤੁਹਾਨੂੰ ਪਤਾ ਪੁਰਾਣੇ ਬਜ਼ੁਰਗਾਂ ਨੂੰ ਹੁੰਡੀ ਹੁੰਦੀ ਸੀ ਪਹਿਲੇ ਸਮੇਂ ਚ, ਹੁੰਡੀ ਬਣਾਈ ਜਾਂਦੀ ਸੀ, ਵਹੀ ਤੇ ਲਿਖਿਆ, ਉਹ ਲਿਖਿਆ ਹੀ ਨਹੀਂ ਸੀ, ਕੁਛ ਨਹੀਂ ਸੀ ਲਿਖਿਆ, ਉਦਾਂ ਹੀ ਪੈਸੇ ਦੇ। ਸ਼ਾਹੂਕਾਰ ਬੜੇ ਤਰਲੇ ਕਰਦਾ, 500 ਰੁਪਇਆ ਮੇਰਾ ਏਦਾਂ ਨਾ ਕਰ। ਜ਼ਿਮੀਂਦਾਰ ਮੁੱਕਰ ਹੀ ਗਿਆ, ਕਹਿੰਦੇ ਮੈਂ ਤੇਰੇ ਤੋਂ ਕੋਈ ਪੈਸਾ ਲਿਆ ਹੀ ਨਹੀਂ, ਜਾ ਵਾਪਸ ਚੱਲਿਆ। ਸ਼ਾਹੂਕਾਰ ਆਖਣ ਲੱਗਾ ਗੱਲ ਸੁਣ ਲੈ, ਮੈਂ ਗੁਰੂ ਦੇ ਭਰੋਸੇ ਦਿੱਤਾ ਸੀ ਤੇ ਹੁਣ ਗੁਰੂ ਗੋਬਿੰਦ ਸਿੰਘ ਹੀ ਵਿੱਚ ਜਾਮਣ ਨੇ, ਹੋਰ ਤੇ ਕੋਈ ਜਾਮਣ ਪਾਇਆ ਹੀ ਨਹੀਂ ਸੀ ਆਪਾਂ, ਤੇ ਲੈ ਬਈ ਹੁਣ ਤੂੰ ਮੁੱਕਰ ਤੇ ਗਿਆ ਤੇ ਹੁਣ ਮੇਰੀ ਮਰ ਦੇ ਚਰਨਾਂ ਜੀ ਅਰਦਾਸ ਆ ਵੀ ਸੱਚੇ ਪਾਤਸ਼ਾਹ ਆਪੇ ਹੀ ਫੈਸਲਾ ਕਰ ਦਿਓ। ਆਖੋ ਸਤਨਾਮ। ਹੁਣ ਫੈਸਲਾ ਗੁਰੂ ਗੋਬਿੰਦ ਸਿੰਘ ਕਰਨਗੇ। ਜ਼ਿਮੀਂਦਾਰ ਕਹਿੰਦਾ ਕੋਈ ਗੱਲ ਨੀ, ਗੁਰੂ ਗੋਬਿੰਦ ਸਿੰਘ ਵੇਖਦੇ ਹੀ ਨੇ, ਜਾਣਦੇ ਹੀ ਨੇ, ਆਪੇ ਹੀ ਕਰ ਦੇਣਗੇ। ਮਹਾਰਾਜ ਕਹਿੰਦੇ ਨੇ ਦੋਵੇਂ ਹੀ ਮਰੇ, ਜ਼ਿਮੀਂਦਾਰ ਬਣਿਆ ਬਟੇਰਾ, ਸ਼ਾਹੂਕਾਰ ਬਣਿਆ ਬਾਜ, ਹੁਣ ਇਹਨਾਂ ਦਾ ਹਿਸਾਬ ਕਿਤਾਬ ਅਸੀਂ ਨਿਬੇੜ ਰਹੇ ਹਾਂ। ਆਖੋ ਸਤਨਾਮ। ਅਸੀਂ ਹਿਸਾਬ ਕਿਤਾਬ ਨਿਬੇੜ ਰਹੇ ਹਾਂ ਗੁਰਮੁਖੋ। ਏਦਾਂ ਦੇ ਕੌਤਕ ਮਹਾਰਾਜ ਨੇ ਬੜੇ ਕੀਤੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਸਰਾਫੇ ਹੋਏ ਜੀਵਾਂ ਦਾ ਭਲਾ ਕੀਤਾ। ਤੇ ਸੰਗਤ ਜੀ, ਸੰਗਤ ਨੇ ਤੇ ਟੇਕ ਦਿੱਤਾ ਮੱਥਾ, ਹਰੀ ਗੋਪਾਲ ਦੀ ਸ਼ਰਧਾ ਬਣੀ ਹੋਈ ਨਹੀਂ ਮੁੜ। ਇਹਨੇ ਮਹਾਰਾਜ ਦੇ ਵੱਲ ਵੇਖਦਾ ਰਿਹਾ, ਬਸ ਦਰਸ਼ਨ ਕੀਤੇ, ਗੱਲ ਵੀ ਸੁਣ ਲਈ ਪੂਰੀ, ਸਪਸ਼ਟ ਵੀ ਹੋ ਗਿਆ ਸਾਰਾ ਕੁਛ, ਪਰ ਇਹ ਨਹੀਂ, ਇਹ ਝੁਕਿਆ ਹੀ ਨਹੀਂ ਮਹਾਰਾਜ ਦੇ ਚਰਨਾਂ ਵਿੱਚ। ਹੰਕਾਰ ਦੇ ਕੀਲੇ ਜਿਨ੍ਹਾਂ ਦੀਆਂ ਗਰਦਨਾਂ ਵਿੱਚ ਲੱਗੇ ਹੋਏ ਨੇ ਉਹ ਝੁਕਦੇ ਹੀ ਨਹੀਂ। ਪਰ ਕਹਿੰਦੇ ਨੇ ਜੁਗਤਾ ਵਹੀ ਹੈ ਜਿਸਮੇ ਜਾਨ ਹੋਤੀ, ਜੁਗਤਾ ਵਹੀ ਹੈ ਜਿਸਮੇ ਜਾਨ ਹੋਤੀ ਹੈ, ਅਕੜਨਾ ਹੀ ਤੋਂ ਮੁਰਦੋਂ ਕੀ ਪਹਿਚਾਨ ਹੋਤੀ ਹੈ। ਆਕੜਦੇ ਨੇ ਮੁਰਦੇ, ਉਹ ਨਹੀਂ ਝੁਕਦੇ, ਤੇ ਜੇ ਜਾਨ ਹੋਏਗੀ ਤੇ ਝੁਕਣਗੇ। ਜਿਨ੍ਹਾਂ ਦੇ ਅੰਦਰ ਕੁਝ ਨਹੀਂ ਨਾ ਹੁੰਦਾ, ਜਿਨ੍ਹਾਂ ਦੇ ਅੰਦਰ ਕੁਛ ਨਹੀਂ, ਅੰਦਰੋਂ ਮੁਰਦਾ ਨੇ ਜਿਹੜੇ, ਉਹ ਨਹੀਂ ਝੁਕਣ ਜਾਣਦੇ। ਜਿਨ੍ਹਾਂ ਦੇ ਅੰਦਰ ਕੁਝ ਹੋਵੇ, ਭਰੇ ਹੋਏ ਨੇ ਜਿਹੜੇ, ਉਹੀ ਝੁਕਣਗੇ। ਆਖੋ ਸਤਨਾਮ। ਤੇ ਸੰਗਤ ਜੀ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਭ ਸੰਗਤਾਂ ਨੇ ਮੱਥਾ ਟੇਕਿਆ, ਇਹਨੇ ਨਹੀਂ ਟੇਕਿਆ ਸ਼ੰਕਾਵਾਦੀ ਨੇ। ਸਮਾਂ ਲੰਘ ਗਿਆ, ਕਈ ਦਿਨ ਮਰ ਦੇ ਚਰਨਾਂ ਵਿੱਚ ਰਿਹਾ, ਬਾਹਰ ਹੀ ਫਿਰਦਾ ਰਿਹਾ, ਨਾ ਕੋਈ ਸੇਵਾ ਨਾ ਸਿਮਰਨ, ਬਾਹਰ ਹੀ ਗੇੜੇ ਦਿੰਦਾ ਰਿਹਾ। ਜਦੋਂ ਸਾਧ ਸੰਗਤ 5-4 ਦਿਨ ਲੰਘੇ, ਸੰਗਤ ਵਾਪਸ ਚੱਲੀ ਸੀ, ਇਹ ਵੀ ਆਇਆ, ਸਾਰੀ ਸੰਗਤ ਸੋਚਦਾ 500 ਰੁਪਈਆ ਬਾਪੂ ਨੇ ਦਿੱਤਾ ਹੁੰਦੇ ਚੱਲੋ, ਜੀ ਕਰਦਾ ਨਹੀਂ 500 ਹੁਣ ਫੜਾਉਣਾ ਪੈਣਾ। ਆਇਆ 500 ਰੁਪਈਆ ਮਰਦ ਚਰਨਾਂ ਚ ਰੱਖ ਦਿੱਤਾ। ਮਰਦ ਕਹਿੰਦੇ ਨੇ ਕੌਣ ਹੈ ਤੂੰ? ਮੈਂ ਹਰੀ ਗੋਪਾਲ, ਕਿੱਥੋਂ ਆਇਆ? ਆਖਣ ਲੱਗਾ ਜੀ ਉਜੈਨ ਤੋਂ, ਬਸੰਬਰ ਦਾਸ ਮੇਰਾ ਪਿਤਾ ਤੁਹਾਡਾ ਸੇਵਾਦਾਰ ਹੈ ਪੁਰਾਣਾ। ਮਰਜ ਕਹਿੰਦੇ ਨੇ ਬਸੰਬਰ ਦਾਸ ਬਹੁਤ ਗੁਰਮੁਖ ਰੂਹ ਹੈ, ਅਸੀਂ ਤੁਹਾਡੇ ਪਰਿਵਾਰ ਤੇ ਬੜੇ ਖੁਸ਼। ਨਿਹਾਲ 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 ਤਿੰਨ ਵਾਰੀ ਮਰਜ ਨੇ ਕਿਹਾ। ਜਦੋਂ ਮਰਜ ਤਿੰਨ ਵਾਰੀ ਨਿਹਾਲ ਨਿਹਾਲ ਕਹਿੰਦੇ ਸੀ ਨਾ, ਤੇ ਸੰਗਤ ਸਮਝ ਜਾਂਦੀ ਸੀ ਵੀ ਇਹਨਾਂ ਤੇ ਬੜੇ ਖੁਸ਼। ਜੰਮਣ ਮਰਨ ਦਾ ਗੇੜ ਕੱਟ ਦਿੱਤਾ ਇਸ ਪਰਿਵਾਰ ਦਾ। ਤਿੰਨ ਵਾਰੀ ਜਦੋਂ ਇੱਦਾਂ ਖੁਸ਼ ਹੋ ਜਾਂਦੇ ਨਿਸ਼ਾਨੀ ਸੀ, ਸੰਗਤ ਨੇ ਬੜੀਆਂ ਵਧਾਈਆਂ ਦਿੱਤੀਆਂ। ਮਹਾਰਾਜ ਨੇ ਕੜਾ ਪ੍ਰਸ਼ਾਦ ਦੀ ਦੇਗ ਦਿੱਤੀ, ਪ੍ਰਸ਼ਾਦ ਦਿੱਤਾ, ਸਿਰ ਪਾਓ ਸਤਿਕਾਰ ਕੀਤਾ ਬੜਾ। 500 ਰੁਪਈਆ ਮੱਥਾ ਟੇਕ ਕੇ ਵਾਪਸ ਚੱਲ ਪਿਆ। ਸੰਗਤ ਨੇ ਵਧਾਈਆਂ ਦਿੱਤੀਆਂ, ਹਰੀ ਗੋਪਾਲ ਮਹਾਰਾਜ ਤੇਰੇ ਤੇ ਬੜੇ ਖੁਸ਼, ਖੁਸ਼ੀਆਂ ਦਾ ਬਚਨ ਤੈਨੂੰ ਕਰ ਦਿੱਤਾ। ਕਹਿੰਦਾ ਕਾਹਦੀ ਖੁਸ਼ੀ? 500 ਗਵਾ ਆ, ਖੁਸ਼ੀ ਕਿਹੜਾ ਵੇਖੀ ਕਿਸੇ ਨੇ? ਆਖੋ ਸਤਨਾਮ। ਖੁਸ਼ੀ ਕਿਹੜਾ ਕਿਸੇ ਨੇ ਵੇਖੀ ਹੈ? 500 ਗਵਾ ਆ ਮੈਂ ਆਪਣਾ। ਸਤ ਸੰਗਤ ਜੀ, ਸੱਚੇ ਪਾਤਸ਼ਾਹ ਨੇ ਤੇ ਬਖਸ਼ਿਸ਼ ਕੀਤੀ ਪਰ ਸਮਝ ਨਹੀਂ ਸਕਿਆ। ਸੰਗਤ ਵਧਾਈਆਂ ਦੇ ਰਹੀ ਹੈ, ਇਹਨੂੰ ਪਤਾ ਹੀ ਨਹੀਂ, ਕਦਰ ਹੀ ਨਹੀਂ ਕੋਈ। ਘੁਮਾਰ ਨੂੰ ਮਿਲ ਗਿਆ ਲਾਲ, ਕਹਿੰਦੇ ਨੇ ਉਹਨੇ ਵਿੱਚ ਛੇਕ ਕਰਕੇ ਨਾ ਉਹਦੇ ਤੇ ਵਿੱਚ ਰੱਸੀ ਪਾ ਕੇ ਗਧੇ ਦੇ ਗਲ ਚ ਪਾ ਦਿੱਤਾ। ਕਹਿੰਦਾ ਸੋਹਣਾ ਬੜਾ ਲੱਗਦਾ, ਪਤਾ ਨਹੀਂ ਸੀ, ਪਤਾ ਨਹੀਂ ਸੀ, ਕਦਰ ਨਹੀਂ ਸੀ। ਬੇਕਦਰੇ ਹਨ ਜੋ ਕਦਰ ਨਹੀਂ ਜਾਣਦੇ, ਪਤਾ ਕਈ ਵਾਰੀ ਬਾਅਦ ਚ ਲੱਗਦਾ। ਰਾਜੇ ਨੂੰ ਲੱਗੀ ਪਿਆਸ, ਰਹਿ ਗਿਆ ਸੀ ਜੰਗਲ ਵਿੱਚ ਇਕੱਲਾ। ਲੱਕੜਾਂ ਕੱਟਦੇ ਲੱਕੜ ਹਾਰੇ ਨੇ ਪਾਣੀ ਪਿਆ ਦਿੱਤਾ। ਰਾਜਾ ਕਹਿੰਦਾ ਆਈ ਕਦੇ ਮੇਰੇ ਕੋਲ? ਖੁਸ਼ ਹੋ ਗਿਆ ਰਾਜਾ। ਲੱਕੜਹਾਰਾ ਇੱਕ ਵਾਰੀ ਰਾਜੇ ਕੋਲ ਗਿਆ, ਰਾਜਾ ਕਹਿੰਦਾ ਵੀ ਤੂੰ ਮਰਦੇ ਨੂੰ ਮੈਨੂੰ ਪਾਣੀ ਪਿਆਇਆ? ਕਿਉਂਕਿ ਬੜੀ ਵੱਡੀ ਗੱਲ, ਪਾਣੀ ਦਾ ਗਲਾਸ ਹੀ ਬੜੀ ਵੱਡੀ ਚੀਜ਼ ਹੈ ਗੁਰਮੁਖ, ਇਹ ਕੁਦਰਤੀ ਚੀਜ਼ ਹੈ ਤਾਂ ਪਾਣੀ ਕੁਦਰਤੀ। ਦੇਖੋ ਸਾਡੇ ਘਰਾਂ ਵਿੱਚ ਕਿੰਨਾ ਮਿਲ ਰਿਹਾ, ਆ ਰਿਹਾ ਧਰਤੀ ਤੋਂ ਸਾਡੇ ਤੇ ਬਖਸ਼ਿਸ਼। ਬਾਹਰਲਿਆਂ ਦੇਸ਼ਾਂ ਵਿੱਚ ਬਹੁਤਾ ਪਾਣੀ ਬਾਹਰੋਂ ਹੀ ਹੁੰਦਾ, ਬਾਰਿਸ਼ ਹੁੰਦੀ ਹੈ, ਸੜਕਾਂ ਤੇ ਪਾਣੀ ਜੋ ਹੋਏਗਾ ਉਸ ਪਾਣੀ ਨੂੰ ਇਕੱਠਾ ਕਰ ਲੈਂਦੇ ਨੇ। ਮੀਂਹ ਪੈਂਦਾ ਜਦੋਂ ਉਹ ਪਾਣੀ ਨੂੰ ਸਾਫ ਕਰਕੇ ਜਮ੍ਹਾਂ ਕੀਤਾ ਜਾਂਦਾ, ਫਿਰ ਉਹ ਘਰਾਂ ਵਿੱਚ ਭੇਜ ਦਿੰਦੇ ਨੇ। ਹੋਰ ਪਾਣੀ ਦਾ ਪ੍ਰਬੰਧ ਨਹੀਂ, ਸਮੁੰਦਰ ਦਾ ਪਾਣੀ ਤੇ ਹੈ ਹੀ ਖਾਰਾ। ਬਾਹਰਲਿਆਂ ਦੇਸ਼ਾਂ 'ਚ ਪਾਣੀ ਜਿਵੇਂ ਆਪਣੇ ਇੰਡੀਆ ਵਿੱਚ ਨਿਕਲਦਾ, ਇੱਦਾਂ ਪਾਣੀ ਕਿਸੇ ਦੇਸ਼ ਵਿੱਚ ਨਹੀਂ ਜੋ ਸਾਡੇ ਇੰਡੀਆ ਵਿੱਚ, ਖਾਸ ਕਰਕੇ ਪੰਜਾਬ। ਆ ਹੋਰ ਵੀ ਬੰਬੇ ਕਲਕੱਤੇ ਚਲੇ ਜਾਓ, ਇੱਦਾਂ ਨਹੀਂ ਜਿੱਦਾਂ ਆਪਾਂ ਇੱਥੇ ਪਾਣੀ ਪੀ। ਇਹ ਪੰਜਾਬ ਦੀ ਧਰਤੀ ਆ, ਇਹ ਰਿਸ਼ੀਆਂ ਮੁਨੀਆਂ ਦੀ ਧਰਤੀ ਆ, ਜਿੱਥੋਂ ਮਰਜ਼ੀ ਪੁੱਟੋ ਪਾਣੀ ਸੋਹਣਾ ਨਿਕਲਦਾ, ਪੀਣ ਯੋਗ ਪਾਣੀ ਹਰ ਥਾਂ। ਮਾਝੇ 'ਚ ਚਲੇ ਜਾਓ, ਮਾਲਵੇ 'ਚ ਚਲੇ ਜਾਓ, ਦੁਆਬੇ 'ਚ ਚਲੇ ਜਾਓ, ਟਿਊਬਵੈਲ ਲਾਓ, ਨਲਕਾ ਲਾਓ, ਪਾਣੀ ਆ ਜਾਂਦਾ। ਪਰ ਐਸਾ ਕਿਤੇ ਵੀ ਨਹੀਂ, ਕਿਸੇ ਦੇਸ਼ ਵਿੱਚ ਨਹੀਂ ਐਸਾ। ਬਾਰਿਸ਼ਾਂ ਦਾ ਹੀ ਪਾਣੀ ਇਕੱਠਾ ਕਰ ਕਰ ਸਾਫ਼ ਕਰ ਕਰਕੇ ਪਾਣੀ ਦੁਆਰਾ ਫਿਰ ਉਹੀ ਘਰਾਂ 'ਚ ਆ ਜਾਂਦਾ, ਫਿਰ ਚਲੇ ਫਿਰ ਉਹੀ ਵਾਪਸ ਭੇਜੀ ਜਾਂਦੇ, ਏਦਾਂ ਹੀ ਹੁੰਦਾ। ਤੇ ਸਤ ਸੰਗਤ ਜੀ, ਹੁਣ ਉਹ ਪਾਣੀ ਬੜੀ ਵੱਡੀ ਗੱਲ। ਇੱਕ ਰਾਜਾ ਸੀ, ਉਹਨੂੰ ਲੱਗੀ ਪਿਆਸ, ਕਹਿੰਦੇ ਰਾਜਨ ਤੇਰਾ ਰਾਜ ਬੜਾ ਵੱਡਾ ਹੈ, ਇਹਦੀ ਕੀਮਤ ਕੀ ਹੈ? ਕਹਿੰਦਾ ਬੜਾ ਕੁਝ ਆ ਮੇਰੇ ਕੋਲ, ਬੜਾ ਬਹੁਤ ਕੁਝ, ਇਹਦੀ ਕੀ ਕੀਮਤ? ਅੰਤ ਹੀ ਕੋਈ ਨਹੀਂ। ਆਖਣ ਲੱਗੇ ਨਹੀਂ ਰਾਜਨ, ਜੇ ਤੈਨੂੰ ਬਹੁਤ ਪਿਆਸ ਲੱਗੀ ਹੋਵੇ, ਕੋਈ ਸਾਧਨ ਨਾ ਹੋਵੇ, ਉਹਨੂੰ ਕੀ ਦੇਣਾ? ਜੇ ਤੈਨੂੰ ਕੋਈ ਪਾਣੀ ਦਾ ਗਲਾਸ ਦੇ ਦੇ, ਵੀ ਤੈਨੂੰ ਮਰ ਰਿਹਾ ਹੋਵੇ, ਜਾਨ ਨਿਕਲ ਰਹੀ ਹੋਵੇ, 15 ਦਿਨ ਲੰਘ ਗਏ ਨੇ, ਮਿਲਿਆ ਹੀ ਨਾ ਕੁਝ, ਮਿਲਿਆ ਹੀ ਨਹੀਂ, ਕਿਉਂਕਿ ਪਾਣੀ ਤੋਂ ਬਾਅਦ ਤੇ 3-4 ਦਿਨ ਤੱਕ ਜਿਉਂਦਾ ਰਹਿ ਸਕਦਾ ਮਨੁੱਖ, ਰੋਟੀ ਬਿਨਾਂ 20-25 ਦਿਨ ਸਾਰ ਸਕਦਾ, ਪਰ ਪਾਣੀ 3-4 ਦਿਨਾਂ ਬਾਅਦ ਜਾਨ ਨਿਕਲ ਜਾਏਗੀ। ਪਾਣੀ ਪਹਿਲਾਂ ਪਾਣੀ ਜੀਓ ਹੈ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਪਾਣੀ ਜੀਵਨ ਦਾ ਆਧਾਰ ਹੈ। ਤੇ ਰਾਜਨ, ਜੇ ਪਾਣੀ ਨਾ ਮਿਲੇ, ਜੇ ਕੋਈ ਤੈਨੂੰ ਇੱਕ ਗਲਾਸ ਪਾਣੀ ਦੇ ਦੇਵੇ, ਉਹਨੂੰ ਕੀ ਦੇਏਗਾ? ਕਹਿੰਦਾ ਅੱਧਾ ਰਾਜ ਦੇ ਦਿਆਂਗਾ ਜੇ ਉਸ ਵੇਲੇ ਮੈਨੂੰ ਮਰਦੇ ਨੂੰ ਕੋਈ ਪਾਣੀ। ਕਹਿੰਦੇ ਅੱਛਾ ਗੱਲ ਸੁਣ, ਜੇ ਉਹ ਪਾਣੀ ਪੀ ਲਵੇ ਤੇ ਉਹ ਪਾਣੀ ਫਿਰ ਬਾਹਰ ਨਾ ਆਵੇ, ਰੋਗ ਹੋ ਜਾਏ, ਜਿਵੇਂ ਕੱਲ ਅਰਜ ਕੀਤੀ ਸੀ ਜਕਰੀਏ ਨੂੰ ਹੋਇਆ ਸੀ ਜਿਹੜਾ ਰੋਗ, ਵੀ ਫਿਰ ਕੀ ਕਰੇਗਾ? ਪਹਿਲਾਂ ਤੇ ਪਾਣੀ ਮਿਲੇ ਨਾ, ਕਹਿੰਦਾ ਅੱਧਾ ਰਾਜ ਦੇ ਦਿਆਂਗਾ ਕੋਈ ਪਾਣੀ ਦਾ ਗਲਾਸ ਪਿਆ ਕਹਿੰਦੇ ਜੇ ਪੀ ਲਵੇ ਤੇ ਉਹ ਪਾਣੀ ਬਾਹਰ ਨਾ ਨਿਕਲੇ ਫੇਰ ਮਰ ਰਿਹਾ ਹੋਵੇ ਕਹਿੰਦੇ ਬਾਕੀ ਦਾ ਅੱਧਾ ਰਾਜ ਵੀ ਦੇ ਦਿਆਂਗਾ ਜੇ ਠੀਕ ਹੋ ਜਾ ਕਹਿੰਦੇ ਇੱਕ ਗਲਾਸ ਪਾਣੀ ਦੀ ਕੀਮਤ ਤੇ ਸਾਰੇ ਰਾਜ ਦੀ ਆਖੋ ਸਤਨਾਮ ਸਾਡੇ ਨਾਲ ਵੀ ਐਸਾ ਹੋਵੇ ਅਸੀਂ ਵੀ ਇਹੀ ਕਰਾਂਗੇ ਵੀ ਜਾਨ ਨਿਕਲ ਰਹੀ ਅੱਧੀ ਜਾਇਦਾਦ ਦੇ ਦਿਆਂਗਾ ਇੱਕ ਪਾਣੀ ਦਾ ਗਲਾਸ ਮਿਲ ਜਾ ਇਹ ਪਾਣੀ ਐਸੀ ਹੈ ਕੁਦਰਤੀ ਵਾਹਿਗੁਰੂ ਦੀ ਦਾਤ ਪਰ ਕਦੇ ਸ਼ੁਕਰਾਨਾ ਨਹੀਂ ਕਰਦਾ ਤੇ ਸੰਗਤ ਜੀ ਉਸ ਵੇਲੇ ਰਾਜੇ ਨੇ ਬੁਲਾਇਆ ਆਖਿਆ ਕਦੇ ਆਈ ਤੈਨੂੰ ਮੈਂ ਆਪਣੇ ਰਾਜ ਵਿੱਚ ਕੁਛ ਮੰਗੀ ਮੇਰੇ ਤੋਂ ਦਿਆਂਗਾ ਤੈਨੂੰ ਕਦੇ ਲੋੜ ਪਈ ਤੇ ਮੈਨੂੰ ਯਾਦ ਕਰੀ ਲੱਕੜਹਾਰੇ ਨੂੰ ਯਾਦ ਆਇਆ ਰਾਜੇ ਨੂੰ ਮੈਂ ਪਾਣੀ ਪਿਆਇਆ ਸੀ ਉਹ ਪਹੁੰਚ ਗਿਆ ਰਾਜਾ ਖੁਸ਼ ਹੋਇਆ ਤੇ ਰਾਜੇ ਨੇ ਉਹਨੂੰ ਚੰਦਨ ਦਾ ਬਾਗ ਦੇ ਦਿੱਤਾ ਲੈ ਜਾ ਤੂੰ ਮੈਨੂੰ ਮਰਦੇ ਨੂੰ ਪਾਣੀ ਪਿਆਇਆ ਸੀ ਤੈਨੂੰ ਚੰਦਨ ਦਾ ਬਾਗ ਦਿੱਤਾ ਲੱਕੜਹਾਰਾ ਕਹਿੰਦਾ ਮੌਜਾਂ ਲੱਗ ਗਈਆਂ ਪਹਿਲਾਂ ਦੂਰ ਵੱਢਣ ਜਾਣਾ ਪੈਂਦਾ ਸੀ ਉਹ ਕੋਲੇ ਬਣਾ ਬਣਾ ਵੇਚਦਾ ਸੀ ਉਹਨੇ ਸਾਰੇ ਬਾਗ ਦੇ ਥੋੜਾ ਥੋੜਾ ਕਰਕੇ ਕੋਲੇ ਬਣਾ ਬਣਾ ਕੇ ਸਾੜ ਸਾੜ ਕੇ ਕੋਲੇ ਬਣਾ ਬਣਾ ਕੇ ਤੇ ਸਾਰਾ ਬਾਗ ਵੇਚ ਦਿੱਤਾ ਤੇ ਇੱਕ ਦਿਨ ਲੱਕੜੀ ਦਾ ਉਸੇ ਚੰਦਨ ਦਾ ਦਸਤਾ ਉਹਨੇ ਆਪਣੇ ਸਤਸੰਗਤ ਜੀ ਪਾਇਆ ਹੋਇਆ ਸੀ ਆਦੇ ਦੇ ਵਿੱਚ ਜੋ ਵੀ ਸੀ ਚਲੋ ਕਿਉਂਕਿ ਜਿੱਦਾਂ ਲੱਕੜਹਾਰੇ ਵੱਢਣ ਵਾਸਤੇ ਆਰਾ ਉਹਨਾਂ ਦੇ ਕੋਲ ਹੁੰਦਾ ਹੈ ਕੁਹਾੜਾ ਉਹਨਾਂ ਦੇ ਕੋਲ ਹੁੰਦਾ ਹੈ ਕੁਹਾੜੇ ਵਿੱਚ ਪਾਉਣ ਵਾਲਾ ਜਿਹੜਾ ਬਾਹਾ ਕਹਿ ਲਓ ਉਹਨੂੰ ਉਹਦੇ ਵਿੱਚ ਸੀ ਇੱਕ ਦਿਨ ਜਾ ਰਿਹਾ ਸੀ ਬਾਜ਼ਾਰ ਵਿੱਚੋਂ ਕਿਸੇ ਨੇ ਰੋਕ ਕੇ ਆਖਿਆ ਗੱਲ ਸੁਣ ਆਹ ਲੱਕੜ ਵੇਚਣੀ ਹੈ ਆਖਣ ਲੱਗਾ ਵੇਚ ਦਿਆਂਗਾ ਉਹਨਾਂ ਨੇ ਉਹਨੂੰ ਬਹੁਤ ਮਾਇਆ ਦਿੱਤੀ ਤੇ ਉਹ ਲੱਕੜ ਖਰੀਦ ਲਈ ਜਦੋਂ ਬਹੁਤ ਮਾਇਆ ਮਿਲੀ ਤੇ ਉਹ ਆਖਣ ਲੱਗਾ ਹੈ ਤੇ ਛੋਟੀ ਜੀ ਲੱਕੜ ਆ ਇੰਨੀ ਮਾਇਆ ਉਹ ਕਹਿੰਦੇ ਕਮਲਿਆ ਤੈਨੂੰ ਨੀ ਪਤਾ ਇਹ ਚੰਦਨ ਉੱਥੇ ਫਿਰ ਮੱਥੇ ਤੇ ਹੱਥ ਮਾਰਿਆ ਕਹਿੰਦਾ ਇਹਦਾ ਤੇ ਬਾਗ ਮਿਲਿਆ ਸੀ ਮੈਂ ਕੋਲੇ ਬਣਾ ਬਣਾ ਕੇ ਵੇਚ ਦਿੱਤਾ ਬਾਗ ਸੀ ਮੇਰੇ ਕੋਲੇ ਬਣਾ ਬਣਾ ਕੇ ਵੇਚ ਦਿੱਤਾ ਅੱਜ ਪਛਤਾਵਾ ਹੋ ਰਿਹਾ ਪਹਿਲਾਂ ਨਹੀਂ ਸਾਨੂੰ ਵੀ ਗੁਰਮੁਖੋ ਜਦੋਂ ਸਵਾਸ ਮੁੱਕਦੇ ਹੋਣਗੇ ਨਾ ਮੁੱਕਦੇ ਉਦਣ ਹੀ ਪਛਤਾਵਾ ਹੋਣਾ ਆਖੋ ਸਤਨਾਮ ਇੱਥੇ ਕੋਈ ਮਰਦਾ ਹੋਵੇ ਗੁਰਮੁਖੋ ਲੈ ਜਾਓ ਪਟਿਆਲੇ ਚੁੱਕ ਕੇ ਸਾਰੀ ਮਾਇਆ ਦੇ ਦਿਓ ਇੱਕ ਸਵਾਸ ਨਹੀਂ ਪੈਣਾ ਇੱਕ ਸਵਾਸ ਨਹੀਂ ਡਾਕਟਰ ਪਾ ਸਕਦਾ ਸਾਰੇ ਪਟਿਆਲੇ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ ਹਿੰਦੁਸਤਾਨ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ ਇਹ ਐਡੇ ਮਹਿੰਗੇ ਨੇ ਚੰਦਨ ਇਹਨਾਂ ਦਾ ਕੀ ਮੁਕਾਬਲਾ ਕਰੂ ਪਰ ਲੰਘੀ ਜਾ ਰਹੇ ਨੇ ਜਾ ਰਹੇ ਨੇ ਜਾ ਰਹੇ ਨੇ ਜਿੱਦਣ ਦੋ ਚਾਰ ਰਹਿ ਗਏ ਜਾਨ ਨਿਕਲ ਰਹੀ ਹੋਏਗੀ ਉਦਣ ਪਛਤਾਵਾ ਹੋਣਾ ਵੀ ਐਵੇਂ ਹੀ ਲੰਘਾ ਤੇ ਆਖੋ ਸਤਨਾਮ ਸਵਾਸ ਰੋਜ਼ ਆ ਰਿਹਾ ਰੋਜ਼ ਜਾ ਰਿਹਾ 24,000 ਥੋੜੀ ਜੀ ਗਿਣਤੀ ਨਹੀਂ ਇੱਕ ਸਵਾਸ ਬੇਕੀਮਤ ਹੈ ਜਿਹਦੀ ਕੋਈ ਕੀਮਤ ਹੈ ਹੀ ਇਹ ਰੱਬ ਸਾਨੂੰ ਦਾਤ ਦਿੰਦਾ ਲੈ ਆ ਸਵਾਸ ਦਿੱਤਾ ਵਾਹਿਗੁਰੂ ਕਹਿ ਨਹੀਂ ਕਹਿੰਦੇ ਉਹ ਫਿਰ ਹੋਰ ਸਵਾਸ ਦਿੰਦਾ ਹੁਣ ਯਾਦ ਕਰ ਨਹੀਂ ਲੈ ਤੈਨੂੰ ਹੋਰ ਦਿੰਦੇ ਹਾਂ ਹੁਣ ਕਿਰਤ ਘੰਟ ਨਾ ਬਣ ਹੁਣ ਯਾਦ ਕਰ ਨਹੀਂ ਫਿਰ ਇੱਦਾਂ ਕਰਦਿਆਂ ਕਰਦਿਆਂ 24,000 ਲੰਘ ਜਾਂਦੇ ਕਦੀ ਸ਼ੁਕਰਾਨਾ ਹੀ ਨਹੀਂ ਕਰਦੇ ਰੱਬ ਨੂੰ ਯਾਦ ਕਰਨਾ ਸ਼ੁਕਰਾਨਾ ਹੀ ਆ ਇਸੇ ਕਰਕੇ ਮਹਾਤਮਾ ਕਹਿੰਦੇ ਆ 2.5 ਘੰਟੇ ਲਾਓ ਵੀ 2.5 ਘੰਟੇ ਉਹਦਾ ਸ਼ੁਕਰਾਨਾ ਕਰ ਲਿਆ ਕਰੋ ਵੀ ਤੇਰਾ ਸ਼ੁਕਰੀਆ ਇੱਡੇ ਮਹਿੰਗੇ ਸਵਾਸ ਦੇ ਰਿਹਾ ਸਨ ਅਸੀਂ ਕਹਿੰਦੇ ਹਾਂ ਮੈਂ ਇੰਨਾ ਮੁੰਡੇ ਦਾ ਕਰਨਾ ਮੈਂ ਇੰਨਾ ਮੇਰੀ ਕਦਰ ਹੀ ਨਹੀਂ ਕਰਦਾ ਮੈਂ ਇੰਨਾ ਕੁਝ ਇਹਨੂੰ ਦਿੱਤਾ ਮੈਂ ਇੰਨੀ ਜ਼ਮੀਨ ਇਹਦੇ ਵਾਸਤੇ ਇੰਨੀ ਮਿਹਨਤ ਬੱਚਿਆਂ ਨੂੰ ਕਈ ਵਾਰੀ ਕਹਿੰਦੇ ਹਾਂ ਅਸੀਂ ਤੁਹਾਡੇ ਵਾਸਤੇ ਇੰਨਾ ਕੁਝ ਕਰਨੇ ਆ ਤੁਸੀਂ ਸਾਡੀ ਕਦਰ ਹੀ ਨਹੀਂ ਕਰਦੇ ਵਾਹਿਗੁਰੂ ਸਾਨੂੰ ਕਿੰਨਾ ਕੁਝ ਦੇ ਰਿਹਾ ਗੁਰਮੁਖੋ ਇਹ ਸਵਾਸਾਂ ਦੀ ਤੇ ਕੀਮਤ ਹੈ ਹੀ ਕੋਈ ਇਸੇ ਕਰਕੇ ਓਏ ਲੱਖਾਂ ਦੇ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦਾ ਲੱਖਾਂ ਦੇ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦਾ ਲੱਖਾਂ ਦੇ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦਾ ਲੱਖਾਂ ਦੇ ਲਾਲਾਂ ਨੂੰ
ਓ
ਬੇਕਦਰ ਲੋਕ ਹਨ ਜਿਹੜੇ ਉਹ ਇਹਦੀ ਕਦਰ ਨਹੀਂ ਕਰਦੇ। ਸਤ ਸੰਗਤ ਬਾਅਦ ਵਿੱਚ ਪਛਤਾਵਾ ਹੋਏਗਾ ਕਿ ਐਵੇਂ ਹੀ ਸਾਰੇ ਸਵਾਸ ਨੰਗਾਲ 24,000 ਸਵਾਸ ਆਉਂਦਾ, ਘੱਟ ਤੋਂ ਘੱਟ 2,500 ਸਵਾਸ ਰੋਜ਼ ਉਹਦੇ ਸ਼ੁਕਰਾਨੇ ਵਿੱਚ ਲੰਘਣਾ ਚਾਹੀਦਾ, ਉਹਦੀ ਯਾਦ ਵਿੱਚ ਲੰਘਣਾ ਚਾਹੀਦਾ। ਉਹ ਕਿਸੇ ਵੀ ਤਰੀਕੇ ਨਾਲ ਸੇਵਾ ਕਰਕੇ, ਸਿਮਰਨ ਕਰਕੇ, ਨਿਤਨੇਮ ਕਰਕੇ ਗੁਰਦੁਆਰੇ ਜਾ ਕੇ ਬੈਠੋ, ਸਤਸੰਗਤ ਵਿੱਚ ਬੈਠੋ, ਇਹ ਸਮਾਂ ਜ਼ਰੂਰ ਲਾਉਣਾ ਚਾਹੀਦਾ। ਹੁਣ ਬੇਕਦਰ ਕਦਰ ਨਹੀਂ ਕਰਦੇ। ਹਰੀ ਗੋਪਾਲ ਕਹਿੰਦਾ ਖੁਸ਼ੀਆਂ ਕਿਹੜਾ ਕਿਸੇ ਨੇ ਵੇਖੀਆਂ ਨੇ, 500 ਤੇ ਗਿਆ, 500 ਗਿਆ, ਖੁਸ਼ੀ ਕਿਹੜਾ ਵੇਖੀ ਕਿਸੇ ਨੇ, ਮਾਇਆ ਦਾ ਲਾਲਚੀ ਸੀ ਪਤਾ ਹੀ ਨਹੀਂ। ਹੁਣ ਵਾਪਸ ਤੁਰਿਆ ਆ ਰਿਹਾ, ਚਿਹਰਾ ਉਤਰ ਗਿਆ, ਐਵੇਂ 500 ਚੱਲਿਆ, ਬਸ ਪਛਤਾਵਾ ਹੀ ਪਛਤਾਵਾ। ਲੈ ਕੇ ਕੜਾ ਦਿੱਤਾ, ਇੱਕ ਦੇਗ ਦਿੱਤੀ ਆ, ਇੱਕ ਕਹਿੰਦੇ ਖੁਸ਼ੀ, ਹੁਣ ਖੁਸ਼ੀ ਕਿਹੜਾ ਵੇਖੀ ਕਿਸੇ। ਏਦਾਂ ਹੀ ਕਰਦਾ ਆ ਰਿਹਾ, ਝੁਰਦਾ ਆ ਰਿਹਾ। ਵਾਪਸ ਆਇਆ, ਰਸਤੇ ਦੇ ਵਿੱਚ ਰਾਤ ਪਈ ਤੇ ਇੱਕ ਪਿੰਡ ਸੀ, ਉਸ ਨਗਰ ਵਿੱਚ ਮਹਾਰਾਜ ਦਾ ਇੱਕ ਸਿੱਖ ਸੀ, ਬਹੁਤ ਪਿਆਰ ਵਾਲਾ ਧਿਆਨ ਸਿੰਘ, ਉਹ ਮਿਲ ਪਿਆ ਰਾਜ। ਉਹਨੇ ਵੇਖਿਆ, ਉਹਨੂੰ ਪੁੱਛਦਾ ਧਰਮਸ਼ਾਲਾ ਕੋਈ ਪਿੰਡ ਚ ਹੈ, ਰਾਤ ਕੱਟਣੀ। ਕਹਿੰਦੇ ਧਰਮਸ਼ਾਲਾ ਤੂੰ ਆਇਆ ਕਿੱਥੋਂ ਆ? ਕਹਿੰਦੇ ਆਨੰਦਪੁਰ ਸਾਹਿਬ ਤੋਂ ਆਇਆ, ਪਿੰਡ ਚੱਲਿਆ, ਉਜੈਨ ਵਾਪਸ ਜਾ ਰਿਹਾ ਤੇ ਧਰਮਸ਼ਾਲਾ ਹੈ, ਧਿਆਨ ਸਿੰਘ ਨੂੰ ਚਾਹ ਚੜ ਗਿਆ, ਕਹਿੰਦਾ ਮੇਰੇ ਸਤਿਗੁਰ ਦੇ ਦਰਸ਼ਨ ਕਰਨ ਕਰਕੇ ਆਇਆ, ਧਰਮਸ਼ਾਲਾ ਹੈ ਪਰ ਮੈਂ ਤੈਨੂੰ ਉੱਥੇ ਰਹਿ ਨਹੀਂ ਦੇਣਾ, ਤੂੰ ਮੇਰੇ ਘਰ ਚੱਲ। ਘਰ ਲੈ ਗਏ, ਬੜੀ ਸੇਵਾ ਕੀਤੀ, ਬੜੀ ਸੋਹਣਾ ਪ੍ਰਸ਼ਾਦਾ ਛਕਾਇਆ, ਗਰਮ ਪਾਣੀ ਕੀਤਾ, ਇਸ਼ਨਾਨ ਕਰਾਇਆ। ਬਹੁਤ ਸੇਵਾ ਕਰਨ ਤੋਂ ਬਾਅਦ ਸ਼ਾਮ ਪਈ, ਹਰੀ ਗੋਪਾਲ ਨੂੰ ਪੁੱਛਿਆ ਧਿਆਨ ਸਿੰਘ ਨੇ, ਮੇਰੇ ਸਤਿਗੁਰਾਂ ਦੀ ਕੋਈ ਗੱਲ ਕਿਹੋ ਜਿਹੇ ਲੱਗੇ, ਕਿੱਦਾਂ ਦੇ ਉਹਨਾਂ ਨੇ ਬਸਤਰ ਪਾਏ, ਕਿੱਦਾਂ ਸੰਗਤ ਸੀ, ਕੀ ਚੋਜ ਵਰਤਾਏ, ਦੱਸ। ਹੁਣ ਇਹ ਕਹਿੰਦਾ ਕੋਈ ਗੱਲ ਨੀ, ਕੱਲ ਨੂੰ ਦੱਸਾਂਗੇ ਵੀ ਤੈਨੂੰ ਇਹ ਵੀ ਰਾਤ ਕੱਟ ਲਈਏ, ਸਵੇਰੇ ਦੱਸ ਦਿਆ ਵੀ ਰਾਤ ਕਿਤੇ ਇਹਨਾਂ ਨਾ ਵੀ ਰਾਤੋਂ ਰਾਤ ਹੀ ਪਹੁੰਚਾ ਦਾ ਇੱਥੋਂ ਜੇ ਕੁੱਝ ਕਹਿ ਦਿੱਤਾ ਮੈਂ। ਸਵੇਰ ਹੋਈ, ਫਿਰ ਬਹਿ ਗਏ, ਜਲ ਪਾਣੀ ਛਕਾਇਆ, ਕਹਿੰਦੇ ਦੱਸ ਫਿਰ ਮੇਰੇ ਸਤਿਗੁਰਾਂ ਦੀ ਗੱਲ ਕੋਈ। ਕਹਿੰਦਾ ਛੱਡ ਗਾ ਯਾਰ ਤੂੰ ਹੁਣ ਰਹਿਣ ਦੇ। ਉਹ ਕਹਿੰਦਾ ਨਹੀਂ ਦੱਸ ਮੇਰੇ ਸੱਚੇ ਪਾਤਸ਼ਾਹ ਦਾ ਹਾਲ ਸੁਣਾ, ਤੈ ਸਾਹਿਬ ਕੀ ਬਾਤ ਜੇ ਅੱਖ ਹੈ ਕਹੋ ਨਾਨਕ ਕਿਹਾ ਦੀਜੈ, ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀ। ਪਿਆਰ ਵਾਲੇ ਵੇਖੋ ਕਿੱਥੋਂ ਤੱਕ ਚਲੇ ਜਾਂਦੇ ਨੇ, ਆਉਂਦੇ ਨੇ ਸਿਰ ਵੱਢ ਕੇ ਰੱਖਦਿਆਂ ਆਪਣੇ ਪਿਆਰਿਆਂ ਦੇ ਬਹਿਣ ਵਾਸਤੇ ਜਿਹੜੇ ਗੁਰੂ ਦੀ ਗੱਲ ਸੁਣਾਓ, ਹਉਮੈ ਦਾ ਸਿਰ ਵੱਢ ਦਈਏ। ਪਰ ਗੁਰਮੁਖੋ ਹਉਮੈ ਦਾ ਸਿਰ ਵੱਢ ਦਈਏ ਤੇ ਇੱਥੇ ਜ਼ਿਕਰ ਆਇਆ ਹੈ ਵੀ ਸਿਰ ਵੱਢ ਕੇ ਬਣਾ ਦਿਆਂ ਮੂਢਾ, ਪਰ ਮੂਸਨ ਨੇ ਤੇ ਆਖਿਆ ਹੀ ਸੀ ਆਪਣੇ ਪਿਤਾ ਨੂੰ ਕਿ ਪਿਤਾ ਜੀ ਮੈਂ ਨਹੀਂ ਬਾਹਰ ਆ ਸਕਦਾ। ਸੰਮਣ ਮੂਸਣ ਦਾ ਪ੍ਰਸੰਗ ਆਪਾਂ ਸੁਣਨੇ ਪੜ੍ਹਨੇ ਆ, ਤੇ ਉਹਨੇ ਆਖਿਆ ਸੀ ਪਿਤਾ ਜੀ ਸਿਰ ਵੱਢ ਦਿਓ, ਮੇਰਾ ਸਿਰ ਵੱਢ ਦਿਓ ਪਿਤਾ ਜੀ, ਤਲਵਾਰ ਮਾਰ ਕੇ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਹਿਣ ਵਾਸਤੇ ਮੂੜਾ ਬਣਾ ਦਿਓ, ਸਤਿਗੁਰ ਦੇ ਬਹਿਣ ਵਾਸਤੇ ਸਿਰ ਵੱਢ ਕੇ ਬਣਾ ਦਿਓ ਮੂੜਾ, ਪਿਤਾ ਜੀ ਲੈ ਜਾਓ ਸਿਰ ਵੱਢ ਕੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਆਇਆ ਸੀ, ਹਰੀ ਗੋਪਾਲ ਆਖਣ ਲੱਗਾ ਛੱਡ ਪਰਾਂ ਰਹਿਣ ਦੇ ਨਾ ਗੱਲ ਛੇੜ। ਧਿਆਨ ਸਿੰਘ ਪੁੱਛਦਾ ਨਹੀਂ ਦੱਸ ਮੇਰੇ ਸਤਿਗੁਰ ਦਾ ਹਾਲ, ਕਹਿੰਦੇ ਮੇਰਾ ਬਾਪੂ ਤੇ ਤੂੰ ਇੱਕੋ ਜਿਹੀ ਹੋ ਦੋਨੇ ਕਮਲੇ। ਕਹਿੰਦੇ ਕੀ ਗੱਲ? ਕਹਿੰਦੇ ਉਹ ਵੀ ਇਹੋ ਜਿਹੀ ਹੈ ਤੇਰੇ ਅਰਗਾ ਤੇ ਉਹੋ ਜਿਹੀ ਕਮਲਾ ਤੂੰ। ਕਹਿੰਦੇ ਕਿਉਂ? ਕਹਿੰਦੇ ਉਹਨੂੰ ਗੁਰੂ ਗੁਰੂ ਤੋਂ ਬਿਨਾਂ ਦੂਜੀ ਗੱਲ ਹੀ ਨੀ ਕੋਈ ਆਉਂਦੀ, ਤੇ ਤੂੰ ਵੀ ਬਸ ਉਹੀ ਗੱਲ ਕੱਲ ਦੀ ਕਰੀ ਜਾਂਦਾ, ਮੈਂ ਦਰਸ਼ਨ ਕਰ ਆਇਆ ਤੇਰੇ ਗੁਰੂ ਦੇ, ਮੇਰਾ ਬਾਪੂ ਬੜੀ ਸੋਭਾ ਕਰਦਾ ਹੁੰਦਾ ਸੀ ਪਰ ਉਹ ਗੁਰੂ ਕਾਹਦਾ ਉਹ ਤੇ ਨਿਰਦਈ ਆ। ਆ ਸ਼ਬਦ ਵਰਤਿਆ, ਇਕਦਮ ਧਿਆਨ ਸਿੰਘ ਗਰਮ ਹੋ ਗਿਆ। ਉਹ ਹਰੀ ਗੋਪਾਲ ਅੱਗੇ ਇਦੂ ਅੱਗੇ ਨਾ ਬੋਲੀ, ਕੁਛ ਚੁੱਪ ਕਰ ਜਾ ਇੱਥੇ, ਇਦੂ ਅੱਗੇ ਨਾ ਬੋਲੀ, ਮੇਰੇ ਤੋਂ ਬੁਰਾ ਕੋਈ ਨੀ ਜੇ ਇਦੂ ਅੱਗੇ ਕੋਈ ਸ਼ਬਦ ਮੇਰੇ ਸਤਿਗੁਰਾਂ ਨੂੰ ਤੂੰ ਬੋਲਿਆ। ਸੁਣਾਈ ਗੱਲ ਸਾਰੀ ਉਹ ਤਾਂ ਧਿਆਨ ਸਿੰਘ ਆਖਣ ਲੱਗਾ ਇਹ ਤੇ ਮਹਾਰਾਜ ਦਾ ਕੌਤਕ ਸੀ, ਸੰਗਤ ਨੇ ਮੱਥਾ ਟੇਕਿਆ, ਤੈਨੂੰ ਸਮਝ ਲੈਣੀ ਚਾਹੀਦੀ ਸੀ ਗੱਲ। ਹਰੀ ਗੋਪਾਲ ਨੇ ਮੰਨਿਆ, ਕਹਿੰਦਾ ਘਾਟਾ ਪੈ ਗਿਆ, 500 ਰੁਪਈਆ ਮੈਂ ਮੱਥਾ ਟੇਕ ਆਇਆ, ਮੱਗੋਂ ਮੈਨੂੰ ਕੀ ਮਿਲਿਆ। 500 ਬੜਾ ਸੀ ਉਸ ਵੇਲੇ ਚ। ਧਿਆਨ ਸਿੰਘ ਆਖਣ ਲੱਗਾ ਤੈਨੂੰ ਕੁਛ ਵੀ ਨੀ ਮਿਲਿਆ, ਇੱਕ ਤੇ ਨਿਹਾਲ 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 ਤਿੰਨ ਵਾਰੀ ਕਹਿਤਾ, ਇੱਕ ਕੜਾ ਦੇਤਾ, ਇੱਕ ਪ੍ਰਸ਼ਾਦ ਦੇਤਾ, ਮੈਂ ਹੁਣ ਇਹਨਾਂ ਦੋ ਚੀਜ਼ਾਂ ਨੂੰ ਕੀ ਕਰਾਂ, ਖੁਸ਼ੀ ਕਿਹੜਾ ਕਿਸੇ ਨੇ ਵੇਖੀ। ਉਸ ਵੇਲੇ ਧਿਆਨ ਸਿੰਘ ਆਖਣ ਲੱਗਾ ਐਵੇਂ ਤੂੰ ਕਾਹਦੇ ਵਾਸਤੇ ਝੁਰੀ ਜਾਂਦਾ ਹੈ, ਦੁਖੀ ਨਾ ਹੋ। ਗੱਲ ਸੁਣ, ਜੇ ਤੈਨੂੰ 500 ਮੈਂ ਦੇ ਦਿਆਂ ਤੇ ਸਤਿਗੁਰ ਦਾ ਖੁਸ਼ੀਆਂ ਦਾ ਬਚਨ ਮੈਨੂੰ ਅਰਦਾਸ ਕਰ ਜਾ, ਖੁਸਤਨਾਮ 500 ਮੈਂ ਦੇ ਦਿੰਦਾ ਵਾ ਤੇ ਜੋ ਮਹਾਰਾਜ ਨੇ ਬਚਨ ਕਿਹਾ ਤੈਨੂੰ ਤੂੰ ਉਹ ਮੈਨੂੰ ਦੇ ਜਾ। ਉਹਨੂੰ ਪਤਾ ਸੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਆ ਇਹਨਾਂ ਦੇ ਪਰਿਵਾਰ ਤੇ, ਇਹਦੇ ਤੇ ਨਹੀਂ, ਪਰ ਇਹਦਾ ਬਾਪੂ ਤੇ ਸੇਵਾਦਾਰ, ਸਾਰਾ ਪਰਿਵਾਰ ਪੱਕਾ ਜੁੜਿਆ ਹੋਇਆ। ਸੱਚੇ ਪਾਤਸ਼ਾਹ ਨੇ ਖੁਸ਼ੀ ਦਾ ਪੈਗਾਮ ਦਿੱਤਾ ਹੈ, ਇਹਨੂੰ ਸਮਝ ਨਹੀਂ ਇਸ ਗੱਲ। ਧਿਆਨ ਸਿੰਘ ਨੇ ਪਹਿਲਾਂ ਤੇ ਸਮਝਾਇਆ ਬੜਾ ਪਰ ਜਦੋਂ ਕਦਰ ਹੀ ਨਹੀਂ ਕਰਦਾ, ਫਿਰ ਧਿਆਨ ਸਿੰਘ ਨੇ ਆਪਣਾ ਘਰ ਗਿਰਵੀ ਰੱਖਿਆ, ਘਰ ਗਹਿਣੇ ਪਾਇਆ ਤੇ ਆਪਣੀ ਘਰਵਾਲੀ ਦੇ ਕੁਛ ਗਹਿਣੇ ਵੇਚ ਕੇ ਜੋ ਸਮਾਨ ਸੋਨਾ ਔਖੇ ਸਮੇਂ ਕੰਮ ਆ ਜਾਏ ਸਭ ਕੁਛ ਦੇ ਕੇ 500 ਰੁਪਈਆ ਇਕੱਠਾ ਕਰਕੇ ਲੈ ਫੜ ਲੈ ਜਾ ਆ 500 ਰੁਪਈਆ ਲੈ ਜਾ 500 ਰੁਪਈਆ ਤੇ ਲਿਆ ਗੁਰੂ ਦੇ ਖੁਸ਼ੀਆਂ ਦਾ ਬਚਨ ਅਰਦਾਸ ਕਰ ਦੇ। ਉਹਨੇ 500 ਲੈ ਲਿਆ, ਹਰੀ ਗੋਪਾਲ ਨੇ ਅਰਦਾਸ ਕਰ ਦਿੱਤੀ, ਜਿਹੜੀਆਂ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਮੈਨੂੰ ਮਿਲਣੀਆਂ ਨੇ ਨਾ, ਮੈਨੂੰ ਨੀ ਲੋੜ, ਇਹਨੂੰ ਹੀ ਮਿਲ ਜਾਣ ਸਾਰੀਆਂ। ਧਿਆਨ ਸਿੰਘ ਬੜਾ ਖੁਸ਼, ਬੜਾ ਖੁਸ਼, ਬੜਾ ਕੁਝ ਮਿਲ ਗਿਆ। ਉਹ ਆਖਣ ਲੱਗਾ ਹੈ ਤੇ ਤੂੰ ਕਮਲਾ ਹੀ ਹੈ। ਜਦੋਂ ਜਾਣ ਲੱਗੇ ਨਾ ਵਾਪਸ ਚੱਲਿਆ, ਧਿਆਨ ਸਿੰਘ ਕਹਿੰਦਾ ਹੈ ਤੇ ਤੂੰ ਕਮਲਾ ਹੀ ਆ। ਗੋਪਾਲ ਗੋਪਾਲ ਸਾਰੀ ਗੋਪਾਲ ਕਹਿੰਦੇ ਕਹਿੰਦੇ ਕੀ ਗੱਲ? ਕਹਿੰਦੇ 500 ਜਿਹੜਾ ਦਿੱਤਾ ਹੈ ਤੇ ਦਿਸਦਾ ਹੈ, ਜਿਹੜੀਆਂ ਤੈਨੂੰ ਖੁਸ਼ੀਆਂ ਦਿੱਤੀਆਂ ਉਹ ਕਿਹੜਾ ਦਿਸਦੀਆਂ, ਕਮਲਾ ਹੀ ਹੈ। ਐਵੇਂ 500 ਦੇ ਦਿੱਤਾ ਤੂੰ ਮੈਨੂੰ, ਘਾਟਾ ਪੈ ਗਿਆ ਤੈਨੂੰ 500 ਦਾ। ਧਿਆਨ ਸਿੰਘ ਆਖਣ ਲੱਗਾ ਉਹ ਹਰੀ ਗੋਪਾਲ ਗੱਲ ਸੁਣ ਲਾ, ਮੈਨੂੰ ਤੇ ਘਾਟਾ 500 ਦਾ ਹੀ ਹੈ ਪਰ ਤੈਨੂੰ ਕਰੋੜਾਂ ਦਾ, ਤੈਨੂੰ ਅਜੇ ਪਤਾ ਨਹੀਂ, ਬਾਅਦ ਚ ਲੱਗਣਾ ਪਤਾ। ਤੈਨੂੰ ਨੀ ਪਤਾ ਘਾਟਾ ਪੈ ਗਿਆ ਵਪਾਰੀਆ, ਤੈਨੂੰ ਲੱਖਾਂ ਤੇ ਕਰੋੜਾਂ ਦਾ ਘਾਟਾ ਪੈ ਗਿਆ ਵਪਾਰੀਆ, ਘਾਟਾ ਪੈ ਗਿਆ ਵਪਾਰੀਆ ਤੈਨੂੰ, ਜਿਹੜੇ ਤੁਹਾਡੀਆਂ ਖਰੀਦਣ ਵਾਲੇ ਲਾਲਾਂ ਦੀ ਨਸਾਰ ਜਾਣਦੇ, ਜਿਹੜੇ ਤੁਹਾਡੀਆਂ ਖਰੀਦਣ ਵਾਲੇ ਲਾਲਾਂ ਦੀ ਨਸਾਰ ਕਦਰ ਸਾਨੂੰ ਵੀ ਨਹੀਂ। ਪਰ ਭਗਤ ਕਬੀਰ ਜੀ ਆਂਦੇ ਨੇ ਕਬੀਰ ਲੁੱਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ ਫਿਰ ਪਾਸ਼ਾ ਪਛਤਾ ਜਾਂ ਪ੍ਰਾਣ ਜਾਹੇਂਗੇ ਛੂਟ, ਪ੍ਰਾਣ ਜਾਹੇਂਗੇ ਛੂਟ, ਨਾਲ ਰੋਵੇਗਾ ਤੇ ਰੋ ਰੋ ਨਾ ਮਾਰੇਗਾ ਜਦੋਂ ਪਤਾ ਨਹੀਂ ਆਖਣ ਲੱਗਾ ਘਾਟਾ 500 ਦਾ ਪੈ ਗਿਆ ਤੇ ਧਿਆਨ ਸਿੰਘ ਆਂਦਾ ਮੈਨੂੰ 500 ਦਾ ਤੈਨੂੰ ਲੱਖਾਂ ਕਰੋੜਾਂ ਦਾ ਸਮਾਂ ਹੀ ਦੱਸੇਗਾ ਹੁਣ ਹਰੀ ਗੋਪਾਲ 500 ਰੁਪਏ ਦੇ ਹੀਰੇ ਖਰੀਦੇ ਨੇ ਉਸ ਇਲਾਕੇ ਚੋਂ ਖਰੀਦ ਕੇ ਆਪਣੇ ਸ਼ਹਿਰ ਚ ਵੇਚੇ 1300 ਵੱਟ ਲਿਆ ਜਦੋਂ ਪਹੁੰਚਿਆ ਘਰ ਤੇ ਬਾਪੂ ਬਸੰਬਰ ਦਾਸ ਆਂਦਾ ਪੁੱਤਰਾ ਸ੍ਰੀ ਸਾਹਿਬ ਤੇ ਤੂੰ ਪਾਈ ਹੋਈ ਨੀ ਕਕਾਰ ਕਿੱਥੇ ਨੇ ਤੇਰੇ ਆਖਣ ਲੱਗਾ ਬਹਿ ਜਾ ਦੱਸਣਾ ਤੈਨੂੰ ਬੈਠ ਕੇ ਦੱਸ ਬਈ ਆਹ ਫੜ ਕੜਾ ਉਹ ਕੜਾ ਉਹਨੇ ਬੜਾ ਮੱਥੇ ਨਾਲ ਲਾਇਆ ਆਹ ਪ੍ਰਸ਼ਾਦ ਉਹ ਵੀ ਲੈ ਆਹ ਲੈ ਫੜ 1300 ਰੁਪਏ 500 ਦਿੱਤਾ ਸੀ ਨਾ 1300 ਵੱਟ ਕੇ ਲਿਆਇਆ ਵੇਖ ਲੈ ਆਖਣ ਲੱਗਾ 1300 ਮੈਂ ਤੇ ਤੈਨੂੰ ਸੱਚ ਦਾ ਵਪਾਰ ਭੇਜਣਾ ਕਿ ਸੱਚ ਦਾ ਵਪਾਰ ਕਰਨ ਵਾਸਤੇ ਭੇਜਿਆ ਸੀ ਤੇ ਤੂੰ ਕੱਚ ਦਾ ਵਪਾਰ ਕਰ ਲਿਆਇਆ ਇਹ ਕੀ ਅੰਮ੍ਰਿਤ ਨਹੀਂ ਛਕਿਆ ਤੂੰ ਦੱਸ ਬਸ ਫਿਰ ਇਹਨੇ ਸਾਰੀ ਵਾਰਤਾ ਸੁਣਾਈ ਬਾਪੂ ਪਹਿਲਾਂ ਜਾਂਦਾ ਰਿਹਾ ਠੀਕ ਹੈ ਹੁਣ ਖਹਿੜਾ ਛੱਡ ਦਿਓ ਉਹ ਤੇਰਾ ਗੁਰੂ ਤੇ ਨਿਰਦਈ ਆ ਆਹ ਸ਼ਬਦ ਫਿਰ ਕਹਿ ਜਦੋਂ ਬਸੰਬਰ ਦਾਸ ਨੇ ਆਹ ਗੱਲ ਸੁਣੀ ਤਾਹਾਂ ਲੱਗ ਪਿਆ ਮਾਰਨ ਕਹਿੰਦਾ ਉਹ ਮੁੰਡਿਆ ਜੇ ਤੇਰੀ ਲਾਸ਼ ਆ ਜਾਂਦੀ ਨਾ ਮੈਨੂੰ ਇੰਨਾ ਦੁੱਖ ਨਹੀਂ ਸੀ ਹੋਣਾ ਖੁਸ਼ ਸਤਨਾ ਤੂੰ ਮੇਰੇ ਗੁਰੂ ਗੋਬਿੰਦ ਸਿੰਘ ਨੂੰ ਨਿਰਦਈ ਦੱਸਣਾ ਓਏ ਤੂੰ ਕੋਲ ਜਾ ਕੇ ਵੀ ਗੰਗਾ ਦੇ ਕਿਨਾਰੇ ਜਾ ਕੇ ਵੀ ਸਮੁੰਦਰ ਦੇ ਕਿਨਾਰੇ ਵੀ ਪਿਆਸਾ ਹੀ ਮੁੜ ਆਇਆ ਤੂੰ ਖਾਲੀ ਰਹਿ ਗਿਆ ਕਰਮ ਧੋਖਾ ਦੇ ਗਏ ਤੇਰੇ ਸਿਰੇ ਜਾ ਕੇ ਵੀ ਆਖਣ ਲੱਗਾ 500 ਮੈਂ ਮੱਥਾ ਤੇ ਟੇਕਿਆ ਸੀ ਉਹਨੇ ਆ ਦਿੱਤਾ ਇੱਕ ਨਿਹਾਲ ਖੁਸ਼ੀਆਂ ਦਾ ਬਚਨ ਤਿੰਨ ਹਰੀ ਨਿਹਾਲ 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 ਕਹਿ ਹਰੀ ਉਹਨੂੰ ਪਤਾ ਸੀ ਬਸੰਬਰ ਦਾਸ ਨੂੰ ਵੀ ਮਹਾਰਾਜ ਤਿੰਨ ਹਰੀ ਜਦੋਂ ਨਿਹਾਲ ਨਿਹਾਲ ਕਹਿ ਦੇਣ ਇਹਦਾ ਭਾਵ ਇਹ ਆ ਵੀ ਖੁਸ਼ ਤੇ ਉਹ ਤੇ ਕੜਾ ਦੇਤਾ ਇੱਕ ਪ੍ਰਸ਼ਾਦ ਦੇਤਾ ਰਾਹ ਚ ਕਮਲਾ ਸਿੱਖ ਮਿਲ ਪਿਆ ਸੀ ਧਿਆਨ ਸਿੰਘ ਜੇ ਉਹ ਨਾ ਮਿਲਦਾ ਤੇ ਘਾਟਾ ਪੈ ਗਿਆ ਸੀ 500 ਦਾ ਉਹ ਕਮਲਾ ਸਿੱਖ ਸੀ ਇੱਕ ਪਾਗਲ ਹੀ ਸੀ ਉਹਨੇ 500 ਰੁਪਈਆ ਮੈਨੂੰ ਦੇ ਦਿੱਤਾ ਘਰ ਵਾਲੀ ਦੇ ਗਹਿਣੇ ਵੇਚ ਕੇ ਘਰ ਗਿਰਵੀ ਰੱਖ ਕੇ ਆ ਵੇਖ 1300 ਰੁਪਇਆ ਵੱਟ ਲਿਆਇਆ ਹੀਰੇ ਖਰੀਦੇ ਅੱਗੇ ਆ ਕੇ ਵਿੱਚ ਵੇਖ ਤੇ ਸਹੀ ਮਾਇਆ ਆਈ ਧਿਆਨ ਸਿੰਘ ਨੂੰ ਇਹ ਪਾਗਲ ਹੀ ਦੱਸਦਾ ਜਿਹੜਾ ਸਤਿਗੁਰ ਨਾਲ ਪਿਆਰ ਕਰੇ ਸਤਿਗੁਰ ਨਾਲ ਪਿਆਰ ਜਿਹੜਾ ਸਤਿਗੁਰ ਨਾਲ ਪਿਆਰ ਕਰੇ ਸਤਿਗੁਰ ਨਾਲ ਪਿਆਰ ਕਰੇ ਜਿਹੜਾ ਸਤਿਗੁਰ ਨਾਲ ਪਿਆਰ ਕਰੇ ਸਤਿਗੁਰ ਨਾਲ ਪਿਆਰ ਕਰੇ ਉਹਨੂੰ ਦੁਨੀਆ ਤਮਲਾ ਕਹਿੰਦੀ ਸਤਿਗੁਰ ਨਾਲ ਪਿਆਰ ਕਰੇ ਸਤਿਗੁਰ ਨਾਲ ਪਿਆਰ ਕਰੇ ਗੱਜ ਕੇ ਵਾਰੀ ਦਾ ਖਿਆਲ ਰੱਖੋ ਲੱਗੀਆਂ ਵਾਲੇ ਜਾਣ ਦੇ ਲੱਗੀਆਂ ਵਾਲੇ ਜਾਣ ਦੇ ਹੋਈ ਜਾਣਦੇ ਨੇ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤ ਕਣਿਆਲੇ ਤੀਰ ਹੁਣ ਲੱਗੀਆਂ ਵਾਲੇ ਜਾਣਦੇ ਸੀ ਬੇਕਦਰ ਉਹਨਾਂ ਨੂੰ ਕੀ ਪਤਾ ਹੁਣ ਸਾਧ ਸੰਗਤ ਜਦੋਂ ਸਾਰੀ ਗੱਲ ਬਸੰਬਰ ਦਾਸ ਨੇ ਸੁਣੀ ਕਹਿੰਦੇ ਨੇ ਧਾਹਾਂ ਮਾਰ ਮਾਰ ਕੇ ਰੋਣ ਲੱਗ ਪਿਆ ਲਾਂਤਾਂ ਪਾਈਆਂ ਨਾ ਮਾਂ ਬੁਲਾਏ ਨਾ ਭਰਾ ਬੁਲਾਏ ਨਾ ਪਿਤਾ ਬੁਲਾਏ ਕਈ ਦਿਨ 10-12-15 ਦਿਨ ਤੋਂ ਉੱਪਰ ਸਮਾਂ ਲੰਘ ਗਿਆ ਘਰ 'ਚ ਕੋਈ ਬੁਲਾਉਂਦਾ ਹੀ ਨਹੀਂ ਬੜਾ ਦੁਖੀ ਫਿਰ ਇੱਕ ਦਿਨ ਬਾਪੂ ਦੇ ਪੈਰ ਫੜੇ ਜਾ ਕੇ ਪਿਤਾ ਜੀ ਚਲੋ ਫਿਰ ਜੇ ਤੁਸੀਂ ਆਉਂਦੇ ਹੋ ਨਾ ਵੀ ਮੇਰੇ ਤੋਂ ਗਲਤੀ ਹੋਈ ਆ ਤੇ ਚਲੋ ਆਨੰਦਪੁਰ ਸਾਹਿਬ ਮੈਂ ਆਪਣੀ ਗਲਤੀ ਮੰਨ ਲਈ ਮਰਜ ਖਿਮਾ ਕਰ ਦੇਣਗੇ ਜੇ ਤੁਸੀਂ ਕਹਿੰਦੇ ਹੋ ਆਪਣੇ ਆਪ ਨਹੀਂ ਅਜੇ ਮਨ ਮੰਨਿਆ ਜੇ ਤੁਸੀਂ ਕਹਿੰਦੇ ਹੋ ਹੁਣ ਬਸੰਬਰ ਦਾ ਸਾਰਾ ਪਰਿਵਾਰ ਨਾਲ ਮਹੀਨਾ ਉੱਪਰ ਲੰਘ ਗਿਆ ਹੌਲੀ ਹੌਲੀ ਚੱਲਦੇ ਚੱਲਦੇ ਕਹਿੰਦੇ ਉਹਨੂੰ ਮਿਲਾ ਧਿਆਨ ਸਿੰਘ ਨੂੰ ਜਿਹਨੇ ਤੋਂ 500 ਰੁਪਈਆ ਲਿਆ ਗੁਰੂ ਦੀਆਂ ਖੁਸ਼ੀਆਂ ਤੇ ਅਰਦਾਸ ਕਰ ਦਿੱਤੇ ਜਿਹਨੇ ਜਦੋਂ ਪਹੁੰਚੇ ਧਿਆਨ ਸਿੰਘ ਦੇ ਘਰ ਘਰ ਬੜਾ ਸੋਹਣਾ ਬਣਿਆ ਹੋਇਆ ਸੀ ਪਹਿਲਾਂ ਵਾਲਾ ਮਕਾਨ ਨਹੀਂ ਸੀ ਉਹਦਾ ਬਦਲ ਗਿਆ ਆਖਣ ਲੱਗਾ ਉਹਦਾ ਘਰ ਇੱਥੇ ਕਿਸੇ ਨੇ ਖਰੀਦ ਲਿਆ ਹੋਣਾ ਕਿਉਂਕਿ ਗਿਰਵੀ ਤੇ ਪਹਿਲਾਂ ਹੀ ਰੱਖ ਦਿੱਤਾ ਸੀ ਤੇ ਉਹ ਕਿਤੇ ਹੋਰ ਚੱਲਿਆ ਗਿਆ ਹੋਏਗਾ ਪੁੱਛੀਏ ਪਿੰਡ ਚੋਂ ਪੁੱਛਿਆ ਕਹਿੰਦੇ ਇਹੀ ਘਰ ਧਿਆਨ ਸਿੰਘ ਦਾ ਹੀ ਆ ਇੱਥੇ ਹੀ ਰਹਿੰਦਾ ਜਦੋਂ ਅੰਦਰ ਗਏ ਹਰੀ ਗੋਪਾਲ ਨੇ ਵੇਖਿਆ ਸਭ ਕੁਝ ਬਦਲ ਗਿਆ ਸਭ ਕੁਝ ਆ ਗਿਆ ਹਰੀ ਗੋਪਾਲ ਪੁੱਛਦਾ ਧਿਆਨ ਸਿੰਘ ਮੈਨੂੰ ਇਹ ਦੱਸ ਵੀ ਇਹ ਕੌਤਕ ਕੀ ਵਰਤਿਆ ਤੇਰੇ ਘਰ 'ਚ ਤੇ ਕੁਛ ਵੀ ਨਹੀਂ ਸੀ ਜੋ ਹੁਣ ਘਰ ਤੇਰਾ ਸੋਹਣਾ ਬਣ ਗਿਆ ਕਿਵੇਂ ਹੋ ਗਿਆ ਸਾਰਾ ਉਸ ਵੇਲੇ ਫਿਰ ਧਿਆਨ ਸਿੰਘ ਆਖਣ ਲੱਗਾ ਉਹ ਹਰੀ ਗੋਪਾਲ ਤੈਨੂੰ ਇਹ ਵੇਖ ਕੇ ਸਮਝ ਨਹੀਂ ਆਉਂਦੀ ਇਹ ਸਤਿਗੁਰ ਦੀ ਖੁਸ਼ੀਆਂ ਹੀ ਨੇ ਸਾਰੀ ਇਹ ਮਰਦ ਦੀ ਬਖਸ਼ਿਸ਼ ਕਹਿੰਦੇ ਇੱਦਾਂ ਕਿਵੇਂ ਕਿਰਪਾ ਹੋ ਗਈ ਹੈਰਾਨ ਹੋ ਕੇ ਪੁੱਛਦਾ ਉਸ ਵੇਲੇ ਫਿਰ ਧਿਆਨ ਸਿੰਘ ਆਖਣ ਲੱਗਾ ਜਦੋਂ ਤੂੰ ਇੱਥੋਂ ਗਿਆ ਹੈ ਨਾ ਮੈਂ ਉਸੇ ਵੇਲੇ ਵਾਪਸ ਗਿਆ ਖੇਤ ਕੰਮ ਕਰਨ ਵਾਸਤੇ ਜਿਉਂ ਹੀ ਮੈਂ ਉਦਣ ਹਲ ਵਾਹਿਆ ਤੇ ਮੈਨੂੰ ਧਰਤੀ ਦੇ ਵਿੱਚੋਂ ਇੱਕ ਘੜਾ ਮਿਲਿਆ ਤੇ ਘੜੇ ਦੇ ਵਿੱਚ ਸੋਨੇ ਦੀਆਂ ਇੰਨੀਆਂ ਅਸ਼ਰਫੀਆਂ ਸੀ ਕਿ ਸਾਡੀਆਂ 7 ਪੀੜ੍ਹੀਆਂ ਖਾਂਦੀਆਂ ਰਹਿਣ ਤਾਂ ਵੀ ਨਹੀਂ ਮੁੱਕਣੀ ਮਾਇਆ ਗੁਰਮੁਖੋ ਇਹ ਗੱਲ ਦਾ ਜ਼ਿਕਰ ਇਤਿਹਾਸ ਵਿੱਚ ਆਇਆ ਹੈ ਕਿ ਹਰੀ ਗੋਪਾਲ ਫਿਰ ਧਾਹਾਂ ਮਾਰ ਮਾਰ ਕੇ ਰੋਂਦਾ ਕਹਿੰਦਾ ਮਨਾ ਕਿਉਂ ਸਤਿਗੁਰ ਦੀਆਂ ਖੁਸ਼ੀਆਂ ਦੀ ਅਰਦਾਸ ਇਹਨੂੰ ਕੀਤੀ ਨਹੀਂ ਤੇ ਸਭ ਕੁਛ ਮੈਨੂੰ ਮਿਲਣਾ ਪਰ ਸਾਨੂੰ ਸਮਝ ਨਹੀਂ ਆਉਂਦੀ ਸਤਿਗੁਰੂ ਕਿਰਪਾ ਹਰੇਕ ਉੱਤੇ ਕਰਦੇ ਨੇ ਪਰ ਸ਼ਰਧਾ ਤੇ ਸਿਦਕ ਦੇ ਵੇੜੇ ਪਾਰ ਹੁੰਦੇ ਨੇ ਹੁਣ ਰੋਂਦਾ ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ ਵਾਰੀ ਸਿਰ ਉਹ ਤਾਂ ਗਏ ਜਹਾਨ ਸਿਦਕ ਹੈ ਜਿਨ੍ਹਾਂ ਦਾ ਭਰੋਸਾ ਕਾਇਮ ਹੈ ਉਹਨਾਂ ਵਾਸਤੇ ਅੱਜ ਵੀ ਗੁਰੂ ਨਾਨਕ ਦਾ ਦਰ ਖੁੱਲ੍ਹਾ ਜੋ ਮੰਗਦੇ ਨੇ ਮਿਲਦਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਊਹਾ ਸੱਚ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨ ਮਨ ਦੀਆਂ ਤਮਾਮ ਇੱਛਾਵਾਂ ਪੂਰਨ ਕਰਨ ਵਾਲਾ ਸਤਿਗੁਰ ਦਾ ਦਰ ਹੈ ਜਿਨ੍ਹਾਂ ਦੀ ਭਾਵਨਾ ਬਣ ਗਈ ਉਹਨਾਂ ਵਾਸਤੇ ਸਭ ਕੁਛ ਜਿਨ੍ਹਾਂ ਦੀ ਸ਼ਰਧਾ ਭਾਵਨਾ ਨਹੀਂ ਬਣੀ ਉਹ ਸਾਰੀ ਜ਼ਿੰਦਗੀ ਉਹਤੇ ਰਹਿ ਗਏ ਤਲੀਆਂ ਮਲ ਦੇ ਜਿਨ੍ਹਾਂ ਨੂੰ ਸਿਦਕ ਨਾ ਆਇਆ ਹੈ ਜਿਨ੍ਹਾਂ ਨੂੰ ਸਿਦਕ ਨਹੀਂ ਭਰੋਸਾ ਨਹੀਂ ਉਹਨਾਂ ਵਾਸਤੇ ਕੁਛ ਵੀ ਨਹੀਂ ਸ਼ਰਧਾ ਭਾਵਨਾ ਭਾਈ ਬਣਾਈਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਆਪਣੀ ਆਸਥਾ ਹੋਵੇ ਤੇ ਦੁੱਖ ਸੁੱਖ ਵਿੱਚ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ ਕਰੀਏ ਸੱਚੇ ਪਾਤਸ਼ਾਹ ਹਮੇਸ਼ਾ ਹੀ ਆਪਣੇ ਪਿਆਰਿਆਂ ਦੀ ਬਾਂਹ ਫੜਦੇ ਨੇ ਅੱਜ ਇੱਥੇ ਵੀ ਅਮਰ ਸੰਚਾਰ ਹੋਇਆ ਪੰਜ ਪਿਆਰਿਆਂ ਨੇ ਜ਼ਰੂਰੀ ਜਾਣਾ ਸੀ ਇਸ ਕਰਕੇ ਉਹ ਸਟੇਜ ਤੇ ਨਹੀਂ ਆਏ ਤੇ ਜਿਨ੍ਹਾਂ ਨੇ ਅਮਰ ਛਕਿਆ ਉਹਨਾਂ ਨੂੰ ਲੱਖ ਲੱਖ ਵਧਾਈਆਂ ਤੇ ਸਤਿਗੁਰੂ ਕਿਸੇ ਦਾ ਹੱਕ ਨਹੀਂ ਰੱਖਦੇ ਪਰਸੋਂ ਵੀ ਆਖਿਆ ਸੀ ਪਤਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਪੰਨੈ ਕਾਲੇ ਇੱਕ ਤਿਲ ਜਿੰਨੀ ਘਾਲਣਾ ਵੀ ਗੁਰੂ ਸਾਹਿਬ ਬਿਰਥੀ ਨਹੀਂ ਜਾਣ ਦਿੰਦੇ ਥੋੜੀ ਜਿੰਨੀ ਵੀ ਸੇਵਾ ਕਰਨੇ ਆ ਸਮਾਂ ਲਾਉਂਦੇ ਆ ਉਹਦਾ ਫਲ ਅਵਸ਼ ਮਿਲੇਗਾ ਸੋ ਸਰਬ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਧੰਨਵਾਦ ਤੇ ਸਤ ਸੰਗਤ ਜੀ ਜੁੜਨਾ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਬਾਣੀ ਔਰ ਬਾਣੇ ਦੇ ਤਾਰ ਨਹੀਂ ਹੋਣਾ ਸੋ ਸਰਬ ਸੰਗਤਾਂ ਦਾ ਧੰਨਵਾਦ ਸਾਰਿਆਂ ਨੂੰ ਨਗਰ ਨਿਵਾਸੀਆਂ ਵੱਲੋਂ ਜੀ ਆਇਆਂ ਨੂੰ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ ਫਿਰ ਅਰਦਾਸ ਵਿੱਚ ਜੁੜੋ ਫਿਰ ਹੁਕਮਨਾਮੇ ਵੀ ਸੁਣੋ ਫਿਰ ਗੁਰੂ ਸਾਹਿਬ ਜੀ ਜਾਣਗੇ ਆਪਾਂ ਸਾਰਿਆਂ ਨੇ ਬਾਅਦ ਵਿੱਚ ਚਾਲੇ ਪਾਉਣੇ ਹਨ ਪਹਿਲਾਂ ਜਾਣ ਦੀ ਕਿਸੇ ਨੇ ਵੀ ਖੇਚਲਾ ਨਹੀਂ ਕਰਨੀ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਚ ਬੋਲੋ ਕੋਟਾਨ ਕੋਟ ਵਾਰ ਸ਼ੁਕਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸਿਰ ਤੇ ਹੱਥ ਰੱਖ ਕੇ ਸਾਨੂੰ ਲੈ ਕੇ ਆਂਦਾ ਸਿਰ ਤੇ ਹੱਥ ਰੱਖ ਕੇ ਸੇਵਾ ਆਪਣੇ ਦਰ ਘਰ ਦੀ ਲਈ ਹੈ ਤੇ ਮਰਜ ਫਿਰ ਵੀ ਇਸੇ ਤਰ੍ਹਾਂ ਮੇਰ ਕਰਨ ਅਰਦਾਸ ਹਮੇਸ਼ਾ ਕਰਦੇ ਰਹਿਣਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਨੂੰ ਸਮਾਂ ਮਿਲਦਾ ਰਵੇ ਰੱਬਾ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ ਆਖਰੀ ਧਾਰਨਾ ਮਨ ਕਰਦਾ ਗੱਜ ਕੇ ਸਾਰੇ ਬੋਲਿਓ ਭਾਈ ਕੋਈ ਰਸਨਾ ਵਾਂਝੀ ਨਾ ਰਵੇ
ਰੱਬਾ ਫੇਰ ਵੀ ਮਿਲੇ ਲੱਖ
ਸਮਾਂ ਬਖਸ਼ਦੇ ਰਹਿਣ ਭੁੱਲਾਂ ਗਲਤੀਆਂ ਬੋਲਦਿਆਂ ਕੋਲੋਂ ਹੋਈਆਂ ਦਾਸ ਦੀਆਂ ਜਾਣ ਕੇ ਖਿਮਾ ਕਰਿਓ ਗੁਣ ਸਤਿਗੁਰਾਂ ਦੇ ਨੇ ਗਲਤੀਆਂ ਦਾਸ ਦੀਆਂ ਜਾਣ ਕੇ ਖਿਮਾ ਕਰਿਓ ਸੱਚੇ ਪਾਤਸ਼ਾਹ ਤੇ ਹਮੇਸ਼ਾ ਹੀ ਬਖਸ਼ਦੇ ਨੇ ਹਰੀ ਗੋਪਾਲ ਮਾਰ ਦੇ ਚਰਨਾਂ ਚ ਗਿਆ ਧਿਆਨ ਸਿੰਘ ਨੂੰ ਨਾਲ ਲੈ ਗਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨੀ ਭਾਈ ਇੱਥੇ ਤੇ ਸਮੁੰਦਰ ਏ ਤੂੰ ਤੇ ਇੱਕ ਬੂੰਦ ਪ੍ਰਾਪਤ ਕੀਤੀ ਸੀ, ਕਰੋ ਸੇਵਾ ਫਿਰ ਬਖਸ਼ਿਸ਼ ਹੋ ਜਾਏ। ਸਤਿਗੁਰੂ ਤੇ ਸਦਾ ਹੀ ਬਖਸ਼ੰਦ ਨੇ, ਹਮੇਸ਼ਾ ਹੀ ਗੱਲ ਨਾਲ ਲਾਉਂਦੇ ਨੇ ਕੋਈ ਆਉਣ ਵਾਲਾ ਹੋਵੇ। ਗੱਜ ਕੇ ਆਨੰਦ ਸਾਹਿਬ ਚ ਬੋਲੋ ਸੰਗਤ।
ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ।
ਸਾਹਿਬ ਕਿਆ ਨਹੀਂ ਹਰਤੇ
ਸਾਚਾ ਨਾਮ ਮੇਰਾ ਸਤ ਨਾਮ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
ਗੀਤਾ ਗੁਰ ਗਿਟ ਹੋ ਇਸ ਦੁਨੀਆ ਇਹ
ਕਹਿ ਨਾਨਕ ਸੁਣ ਹੋ ਸਭ ਸਬਦ ਕਰੋ
ਪਿਆਰ
ਸ਼ਬਦ ਵਾਜ ਕਲਾ ਜਿਤ ਕਰ ਦੂਤ ਤੁਰ ਕਦਮ ਪਾਇਆ ਤੁਧ ਚਿਤ ਕੋ ਸੇ ਨਾਮ ਹਰ ਸੁਣੋ ਵਟ ਪਾਤੀ ਹੋ ਸਗਲ ਮਨੋ ਰਥ ਦੂਰ ਬੋਲੋ ਸੰਗਤ ਸੰਗਤ ਬੋਲੋ ਸਾਰੇ
ਜਿੰਨੀ ਨਾਮ ਆਇਆ ਗਏ ਮਸਕਤ ਖਾਲ ਹਾਂਜੀ ਜਿੰਨੀ ਨਾਮ ਆਇਆ ਗਏ ਮਸਕਤ ਕਾਲ ਨਾਨਕ ਜਿੰਨੀ ਕਾਲ
ਤਨ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਬੋਲੋ ਸੰਗਤ
ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਬੋਲੋ
ਤਨ ਸ਼੍ਰੀ ਤਨ ਗੁਰਾਂ ਦੇ ਪੰਜ ਪਿਆਰੇ ਤਨ ਪੰਜ ਪਿਆਰੇ
ਬੋਲੋ
ਤਨ ਗੁਰਾਂ ਦੇ ਪੰਜ ਪਿਆਰੇ ਚਾਰ ਦੁਲਾਰੇ ਪੰਜ ਪਿਆਰੇ ਚਾਰ ਦੁਲਾਰੇ ਚਾਰ ਦੁਲਾਰੇ ਤਨ ਗੁਰਾਂ ਦੀ ਸਾਧ ਸੰਗਤ ਜੀ ਤਨ ਗੁਰਾਂ ਦੀ ਸਾਧ ਸੰਗਤ ਜੀ
ਵਾਹ ਵਾਹ ਵਾਹ
ਸਾਧ ਸੰਗਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਜ ਬਤ ਦਾ ਭਲਾ ਚੜ੍ਹਦੀ ਕਲਾ ਤੇਰੇ ਭਾਣੇ ਸਜ ਬਤ ਦਾ ਬੋਲੋ ਵਾਹਿਗੁਰੂ ਜੀ ਕਾ ਖਾਲ ਬੋਲੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਵਾਹਿਗੁਰੂ
ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ